ਮਹਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾ ਕਾ ਭੁਜੰਪ ਦਰਸ਼ਨ ਕੀ ਜੈ ਤਾਂ ਕਾ ਰਾਮ ਨਾਮ ਜਪ ਹੋ ਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਨਾਮ ਹਮਾਰਾ ਰਹਾਓ ਗੁਰਮਤਿ ਰਾਮ ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆਂ ਮਹਿ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੁਝ ਹੈ ਜੋ ਸਤਿਗੁਰ ਪਾਏ ਹਉਮੈ ਮਾਰੇ ਗੁਰ ਸਭ ਦੇ ਪਾਏ ਹਰ ਦੁਰਦ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਨ ਹਮ ਪਾਪੀ ਨਿਰਗੁਣ ਕੋ ਗੁਣ ਕਰੀਏ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਏ ਸੋਲਹਿ ਅਸ਼ਟਪਦੀਆਂ ਗੁਆਰੇ ਰੀ ਗੋੜੀ ਕੀਆਂ ਜਿਸ ਗੁਰਮੁਖ ਦੀ ਸੰਗਤ ਦਾ ਜੇਕਰ ਅਸ਼ਟਪਦੀ ਦੇ ਅਖੀਰ ਵਿਚ ਹੋਇਆ ਹੈ ਉਹਦੀ ਸੰਗਤ ਬਾਰੇ ਦੁਹਰਾ ਕੇ ਕਹਿੰਦੇ ਹਨ ਜਿਸ ਦਾ ਚਿਤ ਨਾਮ ਨਾਲ ਰੰਗਿਆ ਜਾਂ ਕਿ ਰਾਮ ਪਰਮੇਸ਼ਰ ਦੇ ਨਾਮ ਵਿਚ ਲੱਗ ਗਿਆ ਸਵੇਰੇ ਹੀ ਉਹਦਾ ਦਰਸ਼ਨ ਕਰਿਆ ਕਰੋ ਰਾਮ ਨਾਮ ਚਿਤ ਜਾ ਕਾ ਰਾਪੈ ਜਿਹਦਾ ਚਿਤ ਪਰਮੇਸ਼ਰ ਦੇ ਨਾਮ ਨਾਲ ਰਾਪੈ ਰੰਗਿਆ ਗਿਆ ਹੈ ਉਪਜੰਪ ਦਰਸ਼ਨ ਕੀ ਜੈ ਤਾਂ ਕਾ ਫਿਰ ਸਵੇਰੇ ਹੀ ਉਸਦਾ ਦਰਸ਼ਨ ਕਰਿਆ ਕਰੋ ਰਾਮ ਨਾ ਜਪੋ ਭਾਗ ਤੁਮਾਰਾ ਜੇ ਤੁਸੀਂ ਰਾਮ ਦੇ ਨਾਮ ਦਾ ਜਾਪ ਨਹੀਂ ਕਰਦੇ ਤੁਹਾਡੀ ਬਦਕਿਸਮਤੀ ਹੈ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਉਹ ਵਾਹਿਗੁਰੂ ਰਾਮ ਜੁਗਾਂ ਜੁਗਾਂ ਦਾ ਦਾਤਾ ਹੈ ਸਾਰੇ ਥੋਕ ਉਸ ਤੋਂ ਪਦਾਰਥ ਹੁੰਦੇ ਹਨ ਉਹ ਸ੍ਰਿਸ਼ਟੀ ਦਾ ਮਾਲਕ ਹੈ ਵਿਸ਼ਰਾਮ ਦੇ ਕੇ ਕਥਨ ਕਰਦੇ ਹਨ ਗੁਰਮਤਿ ਰਾਮ ਜਪੈ ਜਨ ਪੂਰਾ ਉਸ ਪਰਮੇਸ਼ਰ ਦੇ ਨਾਮ ਨੂੰ ਜੋ ਪੁਰਖ ਗੁਰੂ ਦੀ ਮਤ ਦੁਆਰਾ ਜਪਦਾ ਹੈ ਉਹ ਪੂਰਾ ਭਗਤ ਕਿਹਾ ਜਾਂਦਾ ਹੈ ਤਿਤ ਘਟ ਅਨਹਦ ਬਾਜੇ ਤੂਰਾ ਉਸਦੇ ਹਿਰਦੇ ਵਿਚ ਅਨਹਦ ਤੂਰ ਇਕ ਰਸ ਬਾਜੇ ਵੱਜਦੇ ਹਨ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਹੜੇ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ ਹਰੀ ਦੇ ਪਿਆਰ ਵਿਚ ਹਨ ਉਹ ਪ੍ਰਭੂ ਨੇ ਸਦਾ ਵਾਸਤੇ ਕਿਰਪਾ ਕਰਕੇ ਬਚਾ ਲਏ ਹਨ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰ ਸੁਖ ਹੋਈ ਜਿਨ੍ਹਾਂ ਦੇ ਮਨ ਵਿਚ ਹਰੀ ਪਰਮੇਸ਼ਰ ਦਾ ਨਾਮ ਵਸਦਾ ਹੈ ਉਹਨਾਂ ਦੇ ਦਰਸ਼ਨ ਪਰਸਨ ਨਾਲ ਸੁਖ ਹੁੰਦਾ ਹੈ ਸਰਬ ਜੀਆਂ ਮਹਿ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਉਹ ਵਾਹਿਗੁਰੂ ਸਾਰਿਆਂ ਵਿਚ ਵਿਆਪਕ ਹੋ ਰਿਹਾ ਹੈ ਇਹ ਗੱਲ ਨਾ ਜਾਣ ਕੇ ਹੰਕਾਰੀ ਮਨਮੁਖ ਬੇਮੁਖ ਰਹਿੰਦਾ ਫਿਰ ਜੂਨਾਂ ਵਿਚ ਘੁੰਮਦਾ ਹੈ ਸੋ ਬੂਝੈ ਜੋ ਸਤਿਗੁਰ ਪਾਏ ਹਉਮੈ ਮਾਰੇ ਗੁਰ ਸਭ ਦੇ ਪਾਏ ਸੱਚਾਈ ਨੂੰ ਕਿ ਹਰੀ ਸਾਰੇ ਜੀਵਾਂ ਵਿਚ ਹੈ ਉਹ ਬੁਝਦਾ ਪਛਾਣਦਾ ਹੈ ਜੋ ਸਤਿਗੁਰਾਂ ਨੂੰ ਪ੍ਰਾਪਤ ਕਰ ਲੈ ਜੋ ਗੁਰੂ ਤੋਂ ਸ਼ਬਦ ਲੈ ਕੇ ਸ਼ਬਦ ਦੁਆਰਾ ਹਉਮੈ ਨੂੰ ਮਾਰ ਲਵੇ ਫਿਰ ਉਹ ਇਕ ਰਵੈ ਇਕ ਹਰੀ ਨੂੰ ਰਵੈ ਪ੍ਰਾਪਤ ਕਰ ਲਵੇਗਾ ਹਰੀ ਦਾ ਜਸ ਕਰਕੇ ਉਸ ਨੂੰ ਪ੍ਰਾਪਤ ਕਰ ਲਵੇਗਾ ਹਰ ਦੁਰਦ ਕੀ ਸੰਧ ਕਿਉ ਜਾਣੈ ਮਨਮੁਖ ਸੰਧ ਮਿਲੈ ਮਨ ਮਨ ਜੀਵ ਤੇ ਈਸ਼ਰ ਦੇ ਮੂਲ ਦੀ ਵਿਧੀ ਨੂੰ ਕਿਸ ਤਰ੍ਹਾਂ ਜਾਣਿਆ ਜਾਏ ਇਹ ਸੰਧੀ ਗੁਰੂ ਦੁਆਰਾ ਮਿਲਦੀ ਹੈ ਜਦ ਇਉਂ ਇਹ ਮਿਲੇ ਤਾਂ ਮਨ ਆਪੇ ਪਤੀ ਜਾਂਦਾ ਹੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਏ ਪ੍ਰਭੁ ਦਇਆਲ ਨਾਨਕ ਜਨ ਤਰੀ ਗੋੜੀ ਸੋਲਹਿ ਅਸ਼ਟਪਦੀਆਂ ਗੋੜੀ ਗੁਆਰੇ ਕੀ ਗੋੜੀ ਗੁਆਰੇ ਰੀ ਸੋਲਹਿ ਅਸ਼ਟਪਦੀਆਂ ਗੁਆਰੇ ਰੀ ਗੋੜੀ ਕੀਆਂ ਹੇ ਪ੍ਰਭੂ ਅਸਾਂ ਸਾਰੇ ਗੁਣਹੀਣੇ ਪਾਪੀਆਂ ਨੂੰ ਗੁਣ ਦੇ ਦਿਓ ਤੇ ਦਿਆਲ ਹੋ ਕੇ ਦਾਸ ਬਣਾ ਕੇ ਤਾਰ ਲਵੋ ਸੋਲਾਂ ਅਸ਼ਟਪਦੀਆਂ ਗੋੜੀ ਗੁਆਰੇ ਦੀਆਂ ਬ੍ਰਹਮ ਗਿਆਨੀ ਮਹਾਂਪੁਰਸ਼ ਸਨ ਉਹਨਾਂ ਦਾ ਭਾਣਜਾ ਨਗਰ ਨਸ਼ਹਿਰਾ ਪਨੂਆ ਸੰਮਾ ਸਿੰਘ ਕੁਸੰਗ ਦੇ ਪ੍ਰਭਾਵ ਨਾਲ ਡਾਕੂ ਬਣ ਗਿਆ ਬੜਬੜੇ ਡਾਕੇ ਮਾਰੇ ਸੋ ਸਰਕਾਰ ਨੇ ਫੜਨ ਦੇ ਬੜੇ ਯਤਨ ਕੀਤੇ ਇੱਕ ਵਾਰੀ ਗ੍ਰਿਫਤਾਰ ਵੀ ਹੋਇਆ ਕਿਸੇ ਵੀ ਢੰਗ ਨਾਲ ਜੇਲ੍ਹ ਵਿੱਚੋਂ ਭੱਜ ਗਿਆ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਗਿਆ 58 ਮੁਕਦਮੇ ਤੇ 3 ਫਾਂਸੀਆਂ 3 ਕੇਸਾਂ ਵਿੱਚ ਇਸ ਨੂੰ ਮਿਲੀਆਂ ਆਖਰ ਸਾਧੂਆਂ ਦਾ ਭੇਸ ਪਾ ਕੇ ਭਗਵੇਂ ਵਸਤਰ ਗਲ ਵਿੱਚ ਮਾਲਾ ਹੱਥ ਵਿੱਚ ਚਿੱਪੀ ਤੇ ਸਾਧੂਆਂ ਦੀਆਂ ਜਮਾਤਾਂ ਵਿਚ ਤੀਰਥਾਂ ਤੇ ਆਪਣੇ ਬਚਾਓ ਵਾਸਤੇ ਘੁੰਮਣ ਲੱਗ ਪਿਆ। ਇੱਕ ਵਾਰੀ ਵਿਚਰਦਾ ਵਿਚਰਦਾ ਰੇਰੂ ਸਾਹਿਬ ਬਾਬਾ ਅਤਰ ਸਿੰਘ ਸਾਹਿਬ ਜੀ ਦੀ ਸ਼ਰਨ ਵਿਚ ਆਇਆ। ਬਾਬਾ ਜਵਾਲਾ ਸਿੰਘ ਸਾਹਿਬ ਜੀ ਵੀ ਹਰਖੋਵਾਲ ਵਾਲੇ ਸਾਹਿਬਨ ਉੱਥੇ ਗਏ। ਸੰਮਾ ਸਿੰਘ ਨੇ ਸੰਤਾਂ ਨੂੰ ਪਛਾਣ ਕਰਕੇ ਨਮਸਕਾਰ ਕੀਤੀ। ਮਹਾਂਪੁਰਸ਼ਾਂ ਨੇ ਪੁੱਛਿਆ, ਸੰਮਾ ਸਿੰਘ ਤੂੰ ਤਾਂ ਬੜਾ ਡਾਕੂ ਸੀ, ਸੁਣਿਆ ਫਰਾਰ ਹੋ ਗਿਆ ਸੀ, ਇਹ ਸਾਧੂ ਬਾਣਾ ਕਦੋਂ ਦਾ ਪਾ ਲਿਆ, ਸਾਧੂ ਕਰਦਾ ਬਣ ਗਿਆ। ਕਹਿਣ ਲੱਗਾ, ਮਹਾਰਾਜ ਆਪਣੇ ਬਚਾਅ ਵਾਸਤੇ ਬਾਣਾ ਪਾਈ ਫਿਰਦਾ ਹੈ, ਸਾਧੂ ਪਣੇ ਦੀ ਅਵਸਥਾ ਤੋਂ ਬਹੁਤ ਦੂਰ ਹੈ। ਸਾਧੂ ਮਹਾਂਪੁਰਸ਼ ਤਾਂ ਆਪ ਜੀ ਹੋ, ਜਾਂ ਬਾਬਾ ਈਸ਼ਰ ਸਿੰਘ ਜੀ ਹਨ, ਜਾਂ ਬਾਬਾ ਅਤਰ ਸਿੰਘ ਸਾਹਿਬ ਜਿਨ੍ਹਾਂ ਦੇ ਅਕਾਲ ਪੁਰਖ ਦੀ ਕਿਰਪਾ ਹੈ, ਕਿਰਪਾ ਕਰੋ। ਹੁਣ ਤਾਂ ਬਹੁਤ ਲੰਮਾ ਸਮਾਂ ਇਸ ਤਰ੍ਹਾਂ ਘੁੰਮਦਿਆਂ ਘੁਮਾਉਂਦਿਆਂ ਗੁਜ਼ਰ ਗਿਆ ਹੈ। ਬਾਬਾ ਜਵਾਲਾ ਸਿੰਘ ਜੀ ਨੇ ਫਰਮਾਇਆ ਕਿ ਸੰਮਾ ਸਿੰਘ, ਤੈਨੂੰ ਬਾਬਾ ਈਸ਼ਰ ਸਿੰਘ ਜੀ ਕਿੰਨੀ ਵਾਰੀ ਸਮਝਾਇਆ ਕਰਦੇ ਸਨ, ਤੂੰ ਮਹਾਂਪੁਰਸ਼ਾਂ ਦੇ ਬਚਨ ਨਹੀਂ ਮੰਨੇ, ਇਹ ਕਲੇਸ਼ ਦੇ ਦਿਨ ਭੋਗਣੇ ਪੈ ਰਹੇ ਹਨ। ਚੋਰ ਜਾਰ ਜੁਆਰ ਪੀੜਾ ਕਹਾਣੀਆਂ, ਨਿੰਦਕ ਲਾਏ ਤਵਾਰ, ਮਿਲੇ ਹੜਵਾਣੀਆਂ, ਸੋ ਹੁਣ ਵੀ ਮਹਾਂਪੁਰਖਾਂ ਦੀ ਸ਼ਰਨ ਵਿਚ ਚੱਲ, ਖਿਮਾ ਮੰਗ, ਦਿਆਲੂ ਹਨ, ਕਿਰਪਾ ਕਰਨਗੇ, ਤੇਰਾ ਸੰਕਟ ਟਲ ਜਾਏਗਾ। ਸੰਮਾ ਸਿੰਘ ਮਹਾਂਪੁਰਸ਼ਾਂ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਦੀ ਸ਼ਰਨ ਵਿਚ ਆਇਆ, ਨਮਸਕਾਰ ਕੀਤੀ, ਬੇਨਤੀ ਕੀਤੀ, ਮੇਰੇ ਅਪਰਾਧ ਬਖਸ਼ੋ, ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ, ਸੰਕਟ ਕੱਟੋ, ਹੁਣ ਬਾਕੀ ਦੀ ਜ਼ਿੰਦਗੀ ਗੁਰਸਿੱਖਾਂ ਵਾਲਾ ਜੀਵਨ ਪ੍ਰਾਪਤ ਹੋਵੇ। ਮਹਾਂਪੁਰਸ਼ਾਂ ਨੂੰ ਬਹੁਤ ਆਜਿਜ ਹੋ ਕੇ ਬੇਨਤੀਆਂ ਕੀਤੀਆਂ। ਬਾਬਾ ਈਸ਼ਰ ਸਿੰਘ ਜੀ ਨੇ ਫਰਮਾਇਆ ਕਿ ਤੈਨੂੰ ਬਹੁਤ ਵਾਰੀ ਸਮਝਾਇਆ ਸੀ, ਲੇਕਿਨ ਤੂੰ ਬਚਨ ਨਹੀਂ ਮੰਨਿਆ, ਹੁਣ ਆ ਕਰਕੇ ਬੇਨਤੀ ਕਰਦਾ ਹੈ, ਤੇਰਾ ਇਹੋ ਇਲਾਜ ਹੈ ਕਿ ਤੂੰ ਜਾ ਕਰਕੇ ਵੱਡੇ ਅਫਸਰ ਦੇ ਪੇਸ਼ ਹੋ ਜਾ। ਕਹਿਣ ਲੱਗਾ ਜੀ, ਮੈਨੂੰ ਗੋਲੀ ਦਾ ਹੁਕਮ ਹੈ, ਮੇਰੇ ਤੇ ਬੜੇ ਕੇਸ ਫਾਂਸੀਆਂ ਹਨ। ਕਹਿਣ ਲੱਗੇ, ਤੂੰ ਪ੍ਰਤਿਗਿਆ ਕਰ, ਅੱਜ ਤੋਂ ਬਾਅਦ ਮੈਂ ਚੋਰੀਆਂ ਡਾਕੇ ਧਾੜੇ ਨਹੀਂ ਮਾਰਾਂਗਾ, ਬਾਕੀ ਦੀ ਜ਼ਿੰਦਗੀ ਗੁਰੂ ਨਾਨਕ ਦੀ ਗੁਰਸਿੱਖੀ ਧਾਰਨ ਕਰਕੇ ਬਤੀਤ ਕਰਾਂਗਾ, ਸਤਿਗੁਰੂ ਜੀ ਕਿਰਪਾ ਕਰਨਗੇ, ਜਾ ਕਰਕੇ ਪੇਸ਼ ਹੋ ਜਾ, ਮਹਾਰਾਜ ਆਪ ਹੀ ਉਹਨਾਂ ਨੂੰ ਸਮਤ ਦੇਣਗੇ। ਬਚਨ ਮੰਨਿਆ, ਇਹ ਪੇਸ਼ ਹੋ ਗਿਆ। ਉਹ ਅਫਸਰ ਕਹਿਣ ਲੱਗਾ ਕਿ ਸੰਮਾ ਸਿੰਘ, ਤੈਨੂੰ ਢੂੰਡਣ ਥੱਕ ਗਿਆ, ਤੂੰ ਆਪਣੇ ਆਪ ਕਿਵੇਂ ਆ ਗਿਆ? ਕਹਿਣ ਲੱਗਾ ਜੀ ਕਿ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਗਿਆ ਸੀ, ਉਹਨਾਂ ਨੇ ਮੈਨੂੰ ਇਹ ਸਾਰੀ ਬਿਉਂਤ ਦੱਸੀ ਹੈ, ਮੈਂ ਆਪਣੇ ਆਪ ਆ ਗਿਆ। ਉਹਨਾਂ ਦੇ ਮਨ ਤੇ ਵੀ ਮਹਾਂਪੁਰਸ਼ਾਂ ਦੇ ਬਚਨਾਂ ਦਾ ਪ੍ਰਭਾਵ ਪਿਆ ਕਿ ਕੈਸੇ ਮਹਾਂਪੁਰਸ਼ ਹਨ ਜਿਹੜੇ ਅਜਿਹੇ ਲੋਕਾਂ ਨੂੰ ਸੋ ਨੇਕ ਸਿੱਖਿਆ ਦਿੰਦੇ ਹਨ ਅਤੇ ਬੁਰਾਈ ਛਡਾਉਣ ਦਾ ਉਪਦੇਸ਼ ਦਿੰਦੇ ਹਨ। ਸਾਰੀ ਵਿਥਿਆ ਸੰਮਾ ਸਿੰਘ ਨੇ ਦੱਸੀ ਤੇ ਉਹਨਾਂ ਅਫਸਰਾਂ ਨੇ ਸੁਣੀ, ਇਹਨੂੰ ਜੇਲ੍ਹ ਭੇਜਤਾ। ਸੋ ਜਦੋਂ ਮੁਕਦਮਾ ਚਾਲੂ ਹੋਇਆ, ਸੋ ਗੁਰੂ ਦੀ ਕਿਰਪਾ ਨਾਲ ਅਪੀਲ ਕੀਤੀ। ਇੱਧਰ ਸੰਮਾ ਸਿੰਘ ਦੇ ਪਰਿਵਾਰ ਦੀਆਂ ਮਾਤਾਵਾਂ ਨੇ ਆ ਕੇ ਬਾਬਾ ਈਸ਼ਰ ਸਿੰਘ ਨੂੰ ਬੇਨਤੀ ਕੀਤੀ, ਹੁਣ ਕਿਰਪਾ ਕਰੋ, ਸੰਕਟ ਕੱਟਿਆ ਜਾਏ। ਮਹਾਂਪੁਰਸ਼ ਉੱਥੇ ਜੰਗਲ ਵਿੱਚ ਵਿਚਰ ਰਹੇ ਸਨ। ਸੋ ਉਹਨਾਂ ਦੇ ਪਰਿਵਾਰ ਦੀਆਂ ਸਾਰੀਆਂ ਆਪਣੇ ਮਾਤਾਵਾਂ ਸਨ, ਆਜਿਜ ਹੋ ਕੇ ਬੇਨਤੀ ਕੀਤੀ। ਮਹਾਂਪੁਰਸ਼ ਟਾਹਲੀਆਂ ਦੁਆਲੇ ਘੁੰਮੀ ਜਾਂਦੇ ਹਨ, ਨਾਲੇ ਚੋਜ ਹਨ। ਸੋ ਟਾਹਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਟਾਹਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਟਾਹਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਤਿੰਨ ਵਚਨ ਕੀਤੇ। ਤੇ ਇੱਧਰ ਜਦੋਂ ਜੱਜ ਦੇ ਕੇਸ ਲੱਗਿਆ, ਤਿੰਨੇ ਫਾਂਸੀਆਂ ਵਿੱਚੋਂ ਸੰਮਾ ਸਿੰਘ ਬਰੀ ਹੋ ਗਿਆ ਤੇ 58 ਕੇਸਾਂ ਦੀ ਜਿਹੜੀ ਸਜ਼ਾ ਭੁਗਤਣ ਤੋਂ ਬਾਅਦ ਮਹਾਂਪੁਰਸ਼ਾਂ ਦੇ ਚਰਨਾਂ ਚ ਹਾਜ਼ਰ ਹੋਇਆ। ਸੋ ਗੁਰੂ ਕਾ ਖੰਡੇ ਵੱਟ ਦਾ ਭਾਈ ਅੰਮ੍ਰਿਤ ਛੱਕ ਕੇ ਬਾਕੀ ਦਾ ਸਾਰਾ ਜੀਵਨ ਗੁਰਮਤ ਅਨੁਸਾਰ ਬਤੀਤ ਕੀਤਾ। ਸੋ ਜੇ ਕੋਈ ਭਾਈ ਮਹਾਂਪੁਰਸ਼ਾਂ ਦੇ ਬਚਨ ਵਿੱਚ ਆ ਕੇ ਬੁਰਾਈ ਦਾ ਤਿਆਗ ਕਰੇ, ਗੁਰੂ ਔਰ ਪਰਮੇਸ਼ਰ ਮਹਾਂਪੁਰਖਾਂ ਦੀ ਬਰਕਤ ਸਾਧ ਸੰਗ ਜੀ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੋ ਜਾਂਦੀ ਹੈ। ਬਾਬਾ ਈਸ਼ਰ ਸਿੰਘ ਸਾਹਿਬ ਆਪਣੀ ਇੱਛਾ ਮੁਤਾਬਕ ਬੇਅੰਤ ਪ੍ਰਕਾਰ ਦੇ ਚੋਜ ਕਰਿਆ ਕਰਦੇ ਸਨ। ਬਾਬਾ ਜਵਾਲਾ ਸਿੰਘ ਜੀ ਪ੍ਰਤੀ ਉਹਨਾਂ ਦੇ ਕੁਝ ਵਿਸ਼ੇਸ਼ ਹੁਕਮ ਸਨ। ਉਹ ਇਸ ਪ੍ਰਕਾਰ ਕਿ ਨੰਗੇ ਚਰਨੇ ਰਹਿਣਾ ਔਰ ਪੈਦਲ ਸ੍ਰੀ ਤਰਨ ਤਾਰਨ ਸਾਹਿਬ ਚੌਦੇ ਦੀ ਮੱਸਿਆ ਜਾਣਾ, ਇਸ਼ਨਾਨ ਕਰਨਾ ਤੇ ਰਾਤ ਚੌਂਕੀ ਭਰਨੇ, ਔਰ ਅਮਾਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ, ਗੁਰੂ ਦਰਬਾਰ ਦੇ ਦਰਸ਼ਨ ਅਤੇ ਉੱਥੇ ਸੇਵਾ ਕਰਨੀ, ਮਹਾਂਪੁਰਖਾਂ ਨੇ 12 ਸਾਲ ਬਾਬਾ ਈਸ਼ਰ ਸਿੰਘ ਜੀ ਦਾ ਬਚਨ, ਸ਼੍ਰੀ ਤਰਨ ਤਾਰਨ ਸਾਹਿਬ ਦੀ 14 ਅਤੇ ਅੰਮ੍ਰਿਤਸਰ ਸਾਹਿਬ ਦੀ ਅਮਾਵਸ, ਤੀਰਥ ਯਾਤਰਾ ਔਰ ਇਸ਼ਨਾਨ, ਇਹ 12 ਸਾਲ ਬਤੀਤ ਕੀਤੇ। ਮਹਾਂਪੁਰਸ਼ਾਂ ਨੇ ਨਾਲ ਨਾਲ ਹੋਰ ਆਗਿਆਵਾਂ ਬਖਸ਼ਿਸ਼ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਵਤਾਰ ਗੁਰਪੁਰਬ ਤੇ ਸ਼੍ਰੀ ਨਨਕਾਣਾ ਸਾਹਿਬ ਜਾ ਕਰਕੇ ਗੁਰਪੁਰਬ ਦੇ ਦਿਨਾਂ ਵਿਚ ਲੰਗਰ ਚਲਾਉਣਾ, ਤਾਂ ਜੋ ਆਈਆਂ ਹੋਈਆਂ ਯਾਤਰੂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਭੋਜਨ ਪਾਣੀ ਵੱਲੋਂ ਬਖੇਪਤਾ ਪ੍ਰਾਪਤ ਨਾ ਹੋਵੇ। ਇਸੇ ਪ੍ਰਕਾਰ ਸ਼ਹੀਦੀ ਗੁਰਪੁਰਬ ਤੇ ਡੇਰਾ ਲਾਹੌਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸਥਾਨ ਤੇ ਜਾ ਕਰਕੇ ਲੰਗਰ ਚਲਾਉਣਾ ਤੇ ਦੁਆਬੇ ਵਾਲੇ ਕਰਤਾਰਪੁਰ ਲੰਗਰ ਜਾਰੀ ਕਰਨਾ, ਚੇਤ ਔਰ ਭਾਦੋਂ ਦੀ ਮੱਸਿਆ ਸਵਾਇਆ ਸੰਧੀਆਂ ਟੂਟੀਆਂ ਤਰਨ ਤਾਰਨ ਔਰ ਅੰਮ੍ਰਿਤਸਰ ਸਾਹਿਬ ਲੰਗਰ ਚਲਾਉਣਾ। ਗੁਰੂ ਅਮਰਦਾਸ ਜੀ ਮਹਾਰਾਜ ਦੇ ਅਵਤਾਰ ਪੁਰਬ ਤੇ ਪੁੰਨਿਆ ਤੇ ਸ੍ਰੀ ਗੋਇੰਦਵਾਲ ਸਾਹਿਬ ਲੰਗਰ ਦੀ ਸੇਵਾ ਨਿਭਾਉਣੀ, ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਲੰਗਰਾਂ ਦੀ ਸੇਵਾ ਕਰਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਰਾਗੀ ਬਾਗ ਮਹਾਂਪੁਰਸ਼ ਹਮੇਸ਼ਾ ਲੰਗਰ ਜਾਰੀ ਕਰਦੇ ਰਹੇ ਅਤੇ ਆਪਣੇ ਸੇਵਾਦਾਰ ਜਥੇਦਾਰ ਸੰਤਾ ਸਿੰਘ ਨਿਹੰਗ ਸਿੰਘ, ਸੰਤ ਬਸਾਹਿਬ ਤੇ ਆਨੰਦਗੜ੍ਹ ਸਾਹਿਬ ਪਹੁੰਚਾਉਣੇ ਤੇ ਭੋਜਨ ਗੁਰੂ ਕੇ ਲੰਗਰ ਚੋਂ ਜੋ ਮਿਲੇ ਛਕਣਾ। ਜਥੇਦਾਰ ਸੰਤਾ ਸਿੰਘ ਸੰਤ ਬਾਬਾ ਮੋਹਨ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਭਰਾਤਾ ਜੀ ਹਨ, ਅੱਜ ਤੱਕ ਉਹ ਸੇਵਾ ਇਸੇ ਤਰ੍ਹਾਂ ਨਿਭਾ ਰਹੇ ਹਨ ਤੇ ਸੰਤ ਬਤਨ ਸਿੰਘ ਜੀ ਵੀ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਤੋਂ ਬਾਅਦ ਹਰਖੋਵਾਲ ਦੀ ਸੰਗਤ ਨੇ ਮਹਾਂਪੁਰਸ਼ਾਂ ਬਾਬਾ ਮਸਤ ਬਾਬਾ ਭਗਤ ਸਿੰਘ ਔਰ ਸੰਤ ਮਸਤ ਬਾਬਾ ਭਾਜਾ ਸਿੰਘ ਜੀ ਦੀ ਪ੍ਰੇਰਣਾ ਦੁਆਰਾ ਜੋ ਡੇਰਾ ਸੰਤਗੜ੍ਹ ਉੱਥੇ ਕਾਇਮ ਕੀਤਾ ਹੈ, ਸੰਤ ਬਤਨ ਸਿੰਘ ਉੱਥੇ ਸੇਵਾ ਨਿਭਾਉਂਦੇ ਹਨ ਔਰ ਸੰਤ ਪ੍ਰੇਮ ਸਿੰਘ ਜੀ ਜੋ ਅਲੀ ਬੇਗ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਸੇਵਕ ਸਨ, ਜਦੋਂ ਕਿ ਸੰਤ ਸੁੰਦਰ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਯਾਤਰਾ ਲਈ ਆਏ, ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਮਿਲਾਪ ਹੋਇਆ, ਉਹਨੇ ਸੰਤ ਪ੍ਰੇਮ ਸਿੰਘ ਜੀ ਦੀ ਬਾਂਹ ਬਾਬਾ ਜਵਾਲਾ ਸਿੰਘ ਜੀ ਨੂੰ ਪਕੜਾਈ ਸੀ ਕਿ ਇਸ ਦਾ ਖਿਆਲ ਤੇ ਜ਼ਿੰਮੇਵਾਰੀ ਤੁਸੀਂ ਕਰਨੇ। ਮਹਾਂਪੁਰਸ਼ਾਂ ਨੇ ਉਹਨਾਂ ਨੂੰ ਆਨੰਦਗੜ੍ਹ ਲੰਗਰ ਦੀ ਸੇਵਾ ਚਲਾਇਆ ਸੀ ਕਿ ਜੰਗਲ ਚੋਂ ਬਾਲਣ ਕੱਢ ਕੇ ਲੰਗਰ ਛੱਟਣਾ ਤੇ ਭੋਜਨ ਛਕਣਾ। ਲੰਮਾ ਸਮਾਂ ਸੰਤ ਪ੍ਰੇਮ ਸਿੰਘ ਜੀ ਨੇ ਸੇਵਾ ਨਿਭਾਈ, ਫਿਰ ਮਹਾਂਪੁਰਸ਼ਾਂ ਨੇ ਆਪ ਝੌਂਪੜੀਆਂ ਬੰਨ੍ਹ ਕੇ ਦਿੱਤੀਆਂ, ਰਾਸ਼ਨ ਖਰੀਦ ਕੇ ਰੱਖਿਆ ਅਤੇ ਹੁਕਮ ਕੀਤਾ ਕਿ ਆਨੰਦਪੁਰ ਸਾਹਿਬ ਦੇ ਅੰਦਰ ਸਦੀਵੀ ਕਾਲ ਵਾਸਤੇ ਗੁਰੂ ਕਾ ਲੰਗਰ ਜਾਰੀ ਕਰੋ, ਹਮੇਸ਼ਾ ਲੰਗਰ ਦੀ ਸੇਵਾ ਕਰਦੇ ਰਹੇ ਤੇ ਅੱਜ ਵੀ ਲੰਗਰ ਚੱਲ ਰਿਹਾ ਹੈ। ਰੇਲਵੇ ਮਹਿਕਮਾ ਜ਼ਿਆਦਾ ਮਹਾਂਪੁਰਸ਼ਾਂ ਨਾਲ ਪਿਆਰ ਸਤਿਕਾਰ ਰੱਖਦਾ ਹੈ। ਸੰਤ ਬਾਬਾ ਗਜਨ ਸਿੰਘ ਜੀ ਜੋ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਸੇਵਕ ਸਨ, ਸੋ ਨੌਕਰੀ ਦੇ ਤਿਆਗ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਗੜਬਈ ਦੀ ਸੇਵਾ ਉਹਨਾਂ ਦੇ ਸਰੀਰ ਤੱਕ ਨਿਭਾਉਂਦੇ ਰਹੇ, ਸੋ ਮਹਾਂਪੁਰਸ਼ਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪਾਸ ਆਨੰਦਪੁਰ ਸਾਹਿਬ ਰਹੇ ਅਤੇ ਬਾਬਾ ਪ੍ਰੇਮ ਸਿੰਘ ਜੀ ਤੋਂ ਬਾਅਦ ਉਸ ਸਥਾਨ ਦੀ ਸੇਵਾ ਨਿਭਾਉਂਦੇ ਹੋਏ ਉੱਥੇ ਹੀ ਉਹਨਾਂ ਨੇ ਅਕਾਲ ਚਲਾਣਾ ਕੀਤਾ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਹੁਕਮਾਂ ਮੁਤਾਬਕ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਹਰ ਸਾਲ ਸੇਵਾ ਲੰਗਰ ਦੀ ਮਹਾਂਪੁਰਸ਼ ਨਿਭਾਉਂਦੇ ਰਹੇ। ਇਸੇ ਪ੍ਰਕਾਰ ਚਮਕੌਰ ਸਾਹਿਬ ਜਿੱਥੇ 40 ਸਿੰਘਾਂ ਨੇ ਮੁਸਲਮਾਨਾਂ ਦੀਆਂ ਲੱਖਾਂ ਫੌਜਾਂ ਦਾ ਮੁਕਾਬਲਾ ਕੀਤਾ, ਬਾਬਾ ਈਸ਼ਰ ਸਿੰਘ ਸਾਹਿਬ ਨੇ ਆਗਿਆ ਕੀਤੀ ਕਿ ਦੁਸਹਿਰੇ ਦੇ ਪੁਰਬ ਤੇ ਸ੍ਰੀ ਚਮਕੌਰ ਸਾਹਿਬ ਅਖੰਡ ਪਾਠ ਸਾਹਿਬ ਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ ਜਾਏ, ਮਹਾਂਪੁਰਸ਼ ਜ਼ਿੰਦਗੀ ਭਰ ਬਚਨ ਨਿਭਾਉਂਦੇ ਰਹੇ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਜੋੜ ਮੇਲੇ ਤੇ 13, 11, 12 ਤੇ 13 ਪੋਹ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਕਥਾ ਕੀਰਤਨ ਪ੍ਰਚਾਰ ਅਤੇ ਲੰਗਰ ਦੀ ਸੇਵਾ ਵਾਸਤੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਆਗਿਆ ਕੀਤੀ ਸੋ ਨਿਭਾਉਂਦੇ ਰਹੇ। ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਹੁਕਮ ਸਨ ਕਿ ਜਦੋਂ ਵੀ ਇਤਿਹਾਸਕ ਸਥਾਨ ਉੱਪਰ ਜਾਣ ਉਸ ਸਮੇਂ ਦੇ ਮੁਤਾਬਕ 1 ਕਿਲੋ ਕੜਾਹ ਪ੍ਰਸ਼ਾਦ ਦੀ ਤਿਹਾਵਲ ਦੀ ਦੇਗ ਸੁੱਚ ਪਵਿੱਤਰਤਾ ਨਾਲ ਜਪਜੀ ਸਾਹਿਬ ਅਨੰਦ ਸਾਹਿਬ ਪੜ ਕੇ ਸਿੰਘ ਕੇਸੀ ਇਸ਼ਨਾਨ ਕਰਕੇ ਵਿਧੀ ਪੂਰਵਕ ਤਿਆਰ ਕਰੇ ਤੇ ਗੁਰੂ ਮਹਾਰਾਜ ਦੇ ਅਸਥਾਨ ਤੇ ਅਰਪਣ ਕਰਨਾ ਅਤੇ ਪਰਮ ਪਵਿੱਤਰ ਸਥਾਨ ਤੇ ਬਹੁਤ ਵੱਡਾ ਗੁਰੂ ਕਾ ਲੰਗਰ ਭੰਡਾਰਾ ਜਗ ਕਰਨਾ। ਤਖ਼ਤ ਸ੍ਰੀ ਪਟਨਾ ਸਾਹਿਬ, ਹਜੂਰ ਸਾਹਿਬ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ, ਅਕਾਲ ਤਖ਼ਤ ਸਾਹਿਬ, ਜਦੋਂ ਵੀ ਕਿਸੇ ਇਤਿਹਾਸਕ ਤਖ਼ਤ ਤੇ ਜਾਣ ਉੱਥੇ ਜਾ ਕੇ ਲੰਗਰ ਭੰਡਾਰੇ ਕਰਨੇ। ਸੋ ਮਹਾਂਪੁਰਸ਼ਾਂ ਦਾ ਸਾਰੀ ਜ਼ਿੰਦਗੀ ਭਰ ਨਿਯਮ ਰਿਹਾ ਜੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਸਨ। ਹਰ ਇਤਿਹਾਸਕ ਸਥਾਨ ਤੇ ਜਾ ਕੇ ਲੰਗਰ ਜ਼ਰੂਰ ਕਰਦੇ ਸਨ, ਵਿਸ਼ੇਸ਼ ਕਰਕੇ ਜਦੋਂ ਹਜੂਰ ਸਾਹਿਬ ਜਾਣਾ ਤੇ ਸੰਗਤ ਨੂੰ ਆਗਿਆ ਕਰਨੀ ਕਿ 40 ਦਿਨ ਵਿਚ 1.25 ਲੱਖ ਮੂਲ ਮੰਤਰ ਦਾ ਜਾਪ ਜਾਂ 25 ਜਪਜੀ ਸਾਹਿਬ ਰੋਜ਼, 1-1 ਹਜ਼ਾਰ ਜਪਜੀ ਸਾਹਿਬ ਤੇ ਜਾਂ ਫਿਰ ਸਾਧ ਸੰਗਤ 40 ਦਿਨ 5-5 ਸੁਖਮਨੀ ਸਾਹਿਬ ਰੋਜ਼, ਕੇਸਗੜ੍ਹ ਸਾਹਿਬ ਕੜਾਹ ਪ੍ਰਸ਼ਾਦੀ ਦੇਖ ਕਰਾ ਕੇ ਨਿਤਨੇਮ ਪ੍ਰਾਰੰਭ ਕਰਨਾ। ਇਸੇ ਤਰ੍ਹਾਂ ਜੇ ਪਟਨਾ ਸਾਹਿਬ ਜਾਣ ਉੱਥੇ ਜਾ ਕੇ ਵੀ, ਇਸੇ ਤਰ੍ਹਾਂ ਹਜੂਰ ਸਾਹਿਬ ਜਾਣ ਉੱਥੇ ਵੀ, ਹਜੂਰ ਸਾਹਿਬ ਸੱਚਖੰਡ ਵਿਖੇ ਅਰਦਾਸ ਕਰਾ ਕੇ ਨਿਤਨੇਮ ਪ੍ਰਾਰੰਭ ਕਰਵਾਉਣੇ। ਬੰਦਾ ਘਾਟ ਜਿੱਥੇ ਬੰਦਾ ਬਹਾਦਰ ਜੀ ਦਾ ਸਥਾਨ ਸੀ, ਮਹਾਂਪੁਰਸ਼ਾਂ ਨੇ ਕੁਟੀਆ ਬਣਾਈਆਂ ਸਨ, ਇਕਾਂਤ ਨਿਵਾਸ ਕਰਨਾ ਅਤੇ ਦੋਨੋਂ ਵੇਲੇ ਸੱਚਖੰਡ ਕਥਾ ਕੀਰਤਨ ਦੀ ਹਾਜ਼ਰੀ ਭਰਨੀ। ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ, ਸੋ ਜਦੋਂ ਵੀ ਸਮਾਂ ਮਿਲੇ ਦੋਵਾਂ ਮਹਾਂਪੁਰਸ਼ਾਂ ਨੇ ਪਰਸਪਰ ਬੈਠ ਕਰਕੇ ਕਲਗੀਧਰ ਪਾਤਸ਼ਾਹ ਦੇ ਗੁਣ ਗਾਇਨ ਕਰਨੇ। ਇਸੇ ਤਰ੍ਹਾਂ ਸੰਤ ਬਾਬਾ ਮਿਤ ਸਿੰਘ ਜੀ ਜੋ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਰਹਿੰਦੇ ਸਨ, ਉਹਨਾਂ ਨਾਲ ਬੜਾ ਭਾਰੀ ਪਿਆਰ ਸੀ, ਗਿਆਨ ਗੋਸ਼ਟੀ ਹੋਣੀ, ਮਾਤਾ ਜੀ ਦੇ ਵੀ ਲੰਗਰ ਭੰਡਾਰੇ ਚਲਾਉਣੇ, ਬਾਬਾ ਨਿਧਾਨ ਸਿੰਘ ਦੇ ਵੀ ਲੰਗਰ ਲਾਉਣਾ, ਸੱਚਖੰਡ ਸਾਹਿਬ ਵੀ ਲੰਗਰ ਚਲਾਉਣਾ। ਸੋ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਦੀਵਾਨਾਂ ਵਿਚ ਵੀ ਆਪਣੇ ਸੇਵਾਦਾਰਾਂ ਦੁਆਰਾ ਭਾਗ ਲੈਣਾ, ਇਸ ਤਰ੍ਹਾਂ ਤਖ਼ਤ ਸਾਹਿਬ ਤੇ ਦੇਖ ਰੁਖ ਕਰਵਾਉਣੇ, ਜਿਹੜੇ ਸਿੰਘ ਮਹਾਂਪੁਰਸ਼ਾਂ ਨਾਲ ਇਤਨਾ ਸਮਾਂ ਰਹਿ ਸਕਣ ਕਿ ਪਿਛਲੇ ਪਾਪ ਧੋਤੇ ਜਾਣ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕੀਤੀ ਜਾਵੇ। ਸੋ ਮਹਾਂਪੁਰਸ਼ਾਂ ਨੇ ਤਖ਼ਤਾਂ ਤੇ ਜਾ ਕੇ ਇਸੇ ਤਰ੍ਹਾਂ ਨਿਯਮਾਂ ਦੀ ਪਾਲਣਾ ਤੇ ਕੀਤੀ ਕਰਵਾਈ। ਸੋ ਇਕ ਵੀਰ ਹਜੂਰ ਸਾਹਿਬ ਲਗਾਤਾਰ 41 ਦਿਨ ਗੋਦਾਵਰੀ, ਜੋ ਪਵਿੱਤਰ ਦੇਵ ਨਦੀ ਹੈ, ਗਲਗਲ ਪਾਣੀ ਵਿਚ ਖੜ ਕੇ ਸੋ ਮੂਲ ਮੰਤਰ ਦਾ ਭਾਈ ਚਲੀਸਾ ਕੀਤਾ, ਸੋ ਦਸਮ ਪਾਤਸ਼ਾਹ ਜੀ ਦੀ ਆਸ਼ੀਰਵਾਦ ਪ੍ਰਾਪਤ ਕੀਤੀ। ਬਾਬਾ ਨਿਧਾਨ ਸਿੰਘ ਸਾਹਿਬ ਜੀ ਦੀ ਤੰਦਰਵੰਤ ਦੀ ਲੰਗਰੀਆਂ ਵਾਲੇ ਪਾਤਸ਼ਾਹ ਤੰਦਰਵੰਤ ਦੀ ਲੰਗਰਾਂ ਦੀਵਾਨਾਂ ਦੁਆਰਾ ਬੇਅੰਤ ਸੇਵਾ ਕਰ ਸਕਣ, ਇਹ ਮਹਾਂਪੁਰਸ਼ਾਂ ਦਾ ਆਪਸੀ ਪਿਆਰ ਸੀ। ਸੋ ਕਿ ਮਹਾਂਪੁਰਸ਼ ਮਹਾਨ ਸੇਵਾਦਾਰ ਹਨ ਬਾਬਾ ਨਿਧਾਨ ਸਿੰਘ ਸਾਹਿਬ, ਜਿਨ੍ਹਾਂ ਨੇ ਪੈਦਲ ਜਾ ਕਰਕੇ ਹਜੂਰ ਸਾਹਿਬ ਲੰਗਰ ਦੀ ਸੇਵਾ ਸ਼ੁਰੂ ਕੀਤੀ, ਬੜਾ ਲੰਮਾ ਸਮਾਂ ਸੇਵਾ ਕੀਤੀ। ਦਸਮ ਪਾਤਸ਼ਾਹ ਨੇ ਪ੍ਰਤੱਖ ਹੋ ਕੇ ਹੱਥ ਤੇਰਾ ਤੇ ਖੀਸਾ ਮੇਰਾ ਕੱਢੀ ਚੱਲ ਵਰਤਾਈ ਚੱਲ ਦਾ ਵਰਦਾਨ ਪ੍ਰਾਪਤ ਕੀਤਾ ਸੀ। ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਬੜਾ ਪਰਸਪਰ ਪਿਆਰ ਸੀ। ਸੋ ਇਸੇ ਤਰ੍ਹਾਂ ਤੀਰਥਾਂ ਤੇ ਜਾ ਕਰਕੇ ਲੰਬਾ ਸਮਾਂ ਨਿਵਾਸ ਕਰਨਾ, ਸਾਲ ਵਿਚ 2 ਵਾਰੀ ਹਜੂਰ ਸਾਹਿਬ ਦੀ ਪਟਨਾ ਸਾਹਿਬ ਦੀ ਯਾਤਰਾ ਕਰਨੀ, ਪੰਜਾਬ ਦੇ ਇਤਿਹਾਸਕ ਸਥਾਨਾਂ ਤੇ ਜਿੰਨੀ ਵਾਰੀ ਵੀ ਹੋ ਜਾਏ ਉਤਨੀ ਵਾਰੀ ਜਾ ਕਰਕੇ ਹਾਜ਼ਰੀਆਂ ਭਰਨੀਆਂ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਜੋ ਪਰਮ ਪਵਿੱਤਰ ਬਚਨ ਸਨ, ਉਨ੍ਹਾਂ ਤੇ ਫੁੱਲ ਚੜਾਉਣਾ, ਉਨ੍ਹਾਂ ਬਚਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ, ਇਹ ਮਹਾਂਪੁਰਸ਼ਾਂ ਦੇ ਜੀਵਨ ਦਾ ਭਾਈ ਕ੍ਰਮ ਰਿਹਾ ਹੈ। ਇਤਨਾ ਆਗਿਆਕਾਰੀ ਉਹ ਜੀਵਨ ਬਣਾ ਕਰਕੇ ਮਹਾਂਪੁਰਸ਼ਾਂ ਦੀ ਖੁਸ਼ੀ ਪ੍ਰਾਪਤ ਕਰਦੇ ਸਨ। ਸੋ ਇਸੇ ਪ੍ਰਕਾਰ ਫਿਰ ਬਾਬਾ ਤਰਲੋਕ ਸਿੰਘ ਸਾਹਿਬ, ਜੋ ਬਾਬਾ ਜਵਾਲਾ ਸਿੰਘ ਜੀ ਦੇ ਗੁਰਭਾਈ ਸਨ, ਗਾਹੇ ਅਵਗਾਹੇ ਮਹਾਂਪੁਰਸ਼ਾਂ ਦੇ ਪਾਸ ਆਇਆ ਕਰਦੇ ਸਨ। ਫਿਰੋਜ਼ਪੁਰ ਜ਼ਿਲ੍ਹੇ 'ਚ ਖਵਾਜਾ ਖੜਕ ਨਗਰ ਵਿਖੇ ਉਹਨਾਂ ਨੇ ਸਿੱਖੀ ਦਾ ਕੇਂਦਰ ਕਾਇਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕੀਤੇ। ਸੋ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ, ਅਮਰ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਨਾ ਕੀਤਾ। ਬੜੇ ਕਰਾਮਾਤੀ ਮਹਾਂਪੁਰਸ਼ ਬਾਬਾ ਤਰਲੋਕ ਸਿੰਘ ਸਾਹਿਬ ਸਨ। ਸੋ ਇੱਕ ਵੇਰੀ ਉਦਾਸ ਸਨ, ਕਹਿਣ ਲੱਗੇ ਹੁਣ ਵੱਡੇ ਗੁਰਭਾਈ ਨੇ ਵੀ ਭੁਲਾ ਦਿੱਤਾ, ਮਹਾਂਪੁਰ ਜਾਣੀ ਜਾਣ। ਉੱਥੇ ਗਏ ਅਤੇ ਬਾਬਾ ਤਰਲੋਕ ਸਿੰਘ ਸਾਹਿਬ ਜੀ ਨੂੰ ਮਿਲੇ। ਧੰਨਾ ਸਿੰਘ ਇਸ ਨਗਰ ਦਾ, ਬਾਬਾ ਤਰਲੋਕ ਸਿੰਘ ਦਾ ਪ੍ਰੇਮੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਪੰਜਾਂ ਦੂਤਾਂ ਤੋਂ ਛੁਟਕਾਰਾ ਕਿਵੇਂ ਹੋਵੇ। ਓੜਕ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ ਕਰਕੇ। ਸੋ ਉਹਦੇ ਅੰਦਰੋਂ ਵਿਕਾਰਾਂ ਦੀ ਨਿਵਿਰਤੀ ਕੀਤੀ ਅਤੇ ਗੁਰੂ ਸ਼ਬਦ ਨਾਲ ਭਾਈ ਜੋੜਿਆ। ਸੋ ਬਾਬਾ ਤਰਲੋਕ ਸਿੰਘ ਸਾਹਿਬ ਜਦੋਂ ਇੱਥੇ ਗਏ, ਇਸ ਨਗਰ ਦੇ ਅੰਦਰ ਲੋਕਾਂ ਵਿੱਚ ਬੇਅੰਤ ਔਗਣ ਸਨ, ਜੂਆ ਖੇਡਣਾ, ਸੋ ਚੋਰੀਆਂ ਜਾਰੀਆਂ, ਧਾੜੇ, ਸ਼ਰਾਬਾਂ, ਕਬਾਬਾਂ, ਪਰ ਇਸਤਰੀ ਗਾਮੀ ਆਦਿਕ ਦੇ ਦੋਸ਼ ਸਨ। ਮਹਾਂਪੁਰਸ਼ਾਂ ਨੇ ਨਗਰਦਿਆਂ ਨੂੰ ਪ੍ਰੇਰਿਆ ਕਿ ਭਾਈ ਆਪਾਂ ਗੁਰੂ ਅਸਥਾਨ ਬਣਾ ਕੇ ਨਿਸ਼ਾਨ ਚਲਾ ਕੇ ਮਹਾਰਾਜ ਪ੍ਰਕਾਸ਼ ਕਰੀਏ। ਭਾਵ ਸੀ ਕਿ ਸਤਸੰਗਤ ਕਰਨਗੇ, ਲੋਕਾਂ ਦਾ ਸੁਧਾਰ ਹੋਵੇਗਾ। ਇੰਦਰ ਸਿੰਘ, ਸੋ ਇਹ ਕੁਝ ਹੋਮੇ ਵਿੱਚ ਸੀ। ਮਹਾਂਪੁਰਸ਼ਾਂ ਨੇ ਕਿਸੇ ਨੂੰ ਮਾਇਆ, ਕਿਸੇ ਨੂੰ ਇੱਟਾਂ, ਕਿਸੇ ਨੂੰ ਰਸਤ ਪਾਣੀ ਲਾਇਆ ਕਿ ਆਪਾਂ ਰਲ ਕੇ ਸੇਵਾ ਕਰੀਏ। ਇੰਦਰ ਸਿੰਘ ਕੁਝ ਅਹੰਕਾਰ ਵਿੱਚ ਸੀ, ਕੋਈ ਐਸੀ ਕਲਾ ਵਰਤੀ। ਸੋ ਸਾਰਾ ਪਰਿਵਾਰ ਹੀ ਪਾਗਲਾਂ ਦੀ ਨਿਆਈ ਹੋ ਗਿਆ, ਕਿਉਂਕਿ ਧਰਮ ਕਾਰ ਵਿੱਚ ਅੜਿੱਕਾ ਪਾਉਣ ਲੱਗਾ ਸੀ। ਅਖੀਰ ਖਿਮਾ ਮੰਗੀ। ਬਾਬਾ ਜੀ ਨੇ ਕਿਹਾ, ਸਾਰੇ ਅੰਮ੍ਰਿਤ ਛਕੋ, ਗੁਰੂ ਦਰਬਾਰ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰੋ, ਦੋਨੋਂ ਵੇਲੇ ਕਥਾ ਕੀਰਤਨ ਕਰੋ, ਸੁਣੋ, ਲੰਗਰ ਚਲਾਓ, ਸਤਿਗੁਰੂ ਜੀ ਭਲਾ ਕਰਨਗੇ। ਇਸ ਤਰ੍ਹਾਂ ਭਾਈ ਨਗਰ ਦਾ ਭਲਾ ਕੀਤਾ। ਬਾਬਾ ਜਵਾਲਾ ਸਿੰਘ ਗਾਹੇ ਵਗਾਹੇ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਉੱਥੇ ਜਾਇਆ ਕਰਦੇ ਸਨ। ਬਾਬਾ ਤਰਲੋਕ ਸਿੰਘ ਸਾਹਿਬ ਜੀ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕਰਵਾਈ ਸੀ। ਪਾਠ 6 ਮਹੀਨਿਆਂ ਵਿੱਚ ਪੂਰਨ ਵਿਧੀ ਨਾਲ ਸ਼ੁੱਧ ਕਰਵਾਇਆ ਸੀ। ਸੋ ਬਹੁਤ ਮਹਾਨ ਸ਼ੁੱਧ ਪਾਠੀ ਤੇ ਗਿਆਨੀ ਸਨ ਤੇ ਬੜੇ ਮਹਾਨ ਤਪੱਸਵੀ, ਤਿਆਗੀ, ਬਰਾਗੀ, ਦਰਖਤ ਆਤਮਾ ਬਾਬਾ ਤਰਲੋਕ ਸਿੰਘ ਮਹਾਂਪੁਰਖ ਸਨ। ਉਹਨਾਂ ਦੇ ਪਿਆਰ ਚ ਵੀ ਫਿਰੋਜ਼ਪੁਰ ਦੇ ਇਲਾਕੇ ਜਾਂਦੇ ਸਨ। ਉਸ ਇਲਾਕੇ ਦੀ ਸੰਗਤ ਮਹਾਂਪੁਰਸ਼ਾਂ ਨੇ ਬੇਅੰਤ ਸੁਧਾਰ ਕੀਤਾ। ਇਸੇ ਪ੍ਰਕਾਰ ਕਟਾਣਾ ਸਾਹਿਬ, ਜੋ ਗਿਆਨੀ ਜੋਤ ਸਿੰਘ ਜੀ ਦਾ ਜਨਮ ਨਗਰ ਹੈ, ਸੰਤ ਬਾਬਾ ਨੱਥਾ ਸਿੰਘ ਜੀ ਦਸਮ ਪਾਤਸ਼ਾਹ ਦੇ ਸਥਾਨ ਦੇਗ ਸਰ ਦੀ ਸੇਵਾ ਨਿਭਾਉਂਦੇ ਸਨ। ਸੋ ਇਹ ਮਹਾਂਪੁਰਸ਼ਾਂ ਦੇ ਗੁਰਪੰਥ ਜੀ ਨੇ ਸਾਰੀ ਜ਼ਿੰਦਗੀ ਬੜੀ ਮਹਾਨ ਸੇਵਾ ਕੀਤੀ। ਭਾਈ ਰੰਕਾ ਸਿੰਘ ਤੇ ਬੰਕਾ ਸਿੰਘ ਮਹਾਂਪੁਰਸ਼ਾਂ ਦੇ ਗੁਰਭਾਈ ਮਹਾਨ ਸੇਵਾ ਕਰਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬੜੇ ਨਿਰਮਾਣ ਸੇਵਕ ਸਨ। ਬਾਬਾ ਜਵਾਲਾ ਸਿੰਘ ਸਾਹਿਬ ਬਾਬਾ ਨੱਥਾ ਸਿੰਘ ਜੀ ਦੇ ਪਿਆਰ ਵਿੱਚ ਹਮੇਸ਼ਾ ਇੱਥੇ ਜਾਇਆ ਕਰਦੇ ਸੀ। ਸੋ ਗਿਆਨੀ ਜੋਤ ਸਿੰਘ ਜੀ, ਜੋ ਹਰਖੁਆਲ ਗੁਰੂ ਗ੍ਰੰਥ ਸਾਹਿਬ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਰਹੇ ਹਨ, ਸੋ ਉਹ ਇਸ ਨਗਰ ਦੇ ਸਨ। ਬਾਬਾ ਜਵਾਲਾ ਸਿੰਘ ਸਾਹਿਬ ਜੀ, ਉਹਨਾਂ ਦੇ ਪਿਆਰ ਵਿੱਚ ਵੀ ਇਸ ਨਗਰ ਵਿੱਚ ਉਹਨਾਂ ਦੇ ਜੋ ਭਰਾਤਾ ਜੀ ਸਨ ਜਮਾਦਾਰ ਸਾਹਿਬ, ਉਹਨਾਂ ਦੇ ਪਿਆਰ ਵਿੱਚ ਵੀ ਕਈ ਵਾਰੀ ਇਹਨਾਂ ਦੇ ਗ੍ਰਹਿ ਵਿਖੇ ਗਏ ਅਤੇ ਦਸਮ ਪਾਤਸ਼ਾਹ ਦੇ ਸਥਾਨ ਤੇ ਲੰਗਰ ਤੇ ਦੀਵਾਨ ਕਰਦੇ ਰਹੇ। ਸੋ ਇਹ ਮਹਾਂਪੁਰਸ਼ਾਂ ਬਾਬਾ ਨੱਥਾ ਸਿੰਘ ਦੇ ਪਿਆਰ ਦੀ ਭਾਈ ਕਸ਼ਿਸ਼ ਔਰ ਖੇਡ ਸੀ। ਬਾਬਾ ਨੱਥਾ ਸਿੰਘ ਜੀ ਨਿਸ਼ਕਾਮ ਮੂਰਤੀ, ਬਾਬਾ ਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੂੰ ਆਪ ਹਲਵਾ ਕੇ ਗੁਰੂ ਕਾ ਭਾਈ ਲੰਗਰ ਚਲਾਉਣਾ, ਐਸੇ ਨਿਰਮਾਣ ਸੇਵਾਦਾਰ ਸੰਤ ਬਾਬਾ ਨੱਥਾ ਸਿੰਘ ਜੀ ਗੁਰਮੁਖ ਪਿਆਰੇ ਸਨ। ਬਾਬਾ ਜਵਾਲਾ ਸਿੰਘ ਨੇ ਨਾਲ ਪਾਲਣਾ ਕੀਤੀ। ਰਾਤ ਨੂੰ 3 ਵਜੇ ਘੰਟੀ ਵਜਾਈ ਜਾਵੇ ਤਾਂ ਜੋ ਸਾਰੇ ਸੇਵਾਦਾਰ ਉੱਠ ਕਰਕੇ ਸੋ ਇਸ਼ਨਾਨ ਕਰਨ ਅਤੇ ਆਪਣਾ ਨਿਤਨੇਮ ਤੇ ਜਾਪ ਕਰਨ, ਫਿਰ ਗੁਰਦੁਆਰੇ ਕੀਰਤਨ, ਸ੍ਰੀ ਆਸਾ ਜੀ ਦੀ ਵਾਰਦਾ ਅਤੇ ਕਥਾ ਅਵਸ਼ ਸੁਣ। ਕੋਈ ਵੀ ਸੇਵਾਦਾਰ ਕਥਾ ਕੀਰਤਨ ਵਿੱਚ ਸਵੇਰੇ ਅਤੇ ਸ਼ਾਮ ਦੇ ਦੀਵਾਨ ਵਿਚ ਕੁਤਾਹੀ ਨਹੀਂ ਸੀ ਕਰ ਸਕਦਾ। ਜੇ ਕੋਈ ਢਿੱਲ ਮੱਠ ਕਰਨ ਦੀ ਕੋਸ਼ਿਸ਼ ਕਰੇ, ਮਹਾਂਪੁਰਸ਼ ਉਸੇ ਵੇਲੇ ਵਿਚ ਬੈਠਦੇ ਸਨ ਤੇ ਸੰਗਤਾਂ ਨੂੰ ਵੀ ਇਹ ਆਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿਚ ਬੈਠ ਕਰਕੇ ਭਾਈ ਸਾਰੇ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦੇ ਵਿਚਾਰ, ਸ਼ਾਮ ਨੂੰ ਗੁਰੂ ਕੇ ਇਤਿਹਾਸ ਦੇ ਵਿਚਾਰ ਸੁਣੋ ਤਾਂ ਜੋ ਗੁਰਮਤ ਦੀਆਂ ਸੇਧਾਂ ਪ੍ਰਾਪਤ ਹੋਣ ਅਤੇ ਬਜ਼ੁਰਗਾਂ ਦਾ ਇਤਿਹਾਸ ਸੁਣ ਕਰਕੇ ਵਾਕਵੀ ਪ੍ਰਾਪਤ ਹੋਵੇ, ਤਾਂ ਜੋ ਅਸੀਂ ਸਿੱਖੀ ਤੋਂ ਪਤਿਤ ਨਾ ਹੋ ਜਾਈਏ, ਗੁਰਮਤ ਵਿਚ ਦ੍ਰਿੜ ਰਹੀਏ। ਇਹ ਮਹਾਂਪੁਰਸ਼ਾਂ ਦਾ ਭਾਰੀ ਆਦੇਸ਼ ਸੀ। ਪਹਿਲੇ ਪਹਿਲ ਮਹਾਂਪੁਰਸ਼ ਆਪ ਸਾਰੀ ਰਾਤ ਭਜਨ ਕਰਦੇ ਵਿਚਰਦੇ ਰਹਿੰਦੇ ਸਨ, ਬਹੁਤ ਵੱਡਾ ਜਾਗਾ ਕਰਦੇ ਸਨ। ਇੱਕ ਵਾਰੀ ਵਚਨ ਕੀਤਾ ਸੀ ਕਿ ਲੰਬਾ ਸਮਾਂ ਅਸੀਂ ਬੜਾ ਜਾਗਾ ਕੀਤਾ, ਨੀਂਦ ਨੇ ਜ਼ੋਰ ਪਾ ਕੇ ਕਿਤੇ ਸਿੱਟ ਲਿਆ ਹੋਵੇ, ਗੱਲ ਵੱਖਰੀ ਹੈ। ਨਹੀਂ, ਸਾਰੀ ਸਾਰੀ ਰਾਤ ਜਾਗ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨਾ ਪੈਂਦੀ ਰਹਿਣੜੀਏ ਚਮਕਣ ਤਾਰੇ ਤੇਰੇ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਕਿਉਂਕਿ ਜਿਸ ਨੇ ਨੀਂਦ ਔਰ ਭੁੱਖ ਨੂੰ ਜਿੱਤ ਲਿਆ ਉਹ ਇਹ ਨਾਮ ਦੀ ਭਾਰੀ ਕਮਾਈ ਕਰ ਸਕਦਾ। ਉਹਨੇ ਦੁਨੀਆਂ ਤੋੜਿਆ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਅਤੇ ਨਿਤਨੇਮ ਪਿੱਛੇ ਬੇਨਤੀ ਕੀਤੀ ਹੈ, 15 ਸੁਖਮਣੀ, 25 ਜਪਜੀ ਸਾਹਿਬ, 5 ਬਾਣੀ ਦੇ 5 ਨਿਤਨੇਮ ਹੋ ਵੀ ਤਾਂ ਸਕਦੇ ਹਨ ਜੇ ਦ੍ਰਿੜਤਾ ਨਾਲ ਇਤਨਾ ਵੱਡਾ ਭਾਈ ਰਹਿਣ ਸਵਾਈ ਜਾਗਾ ਕੀਤਾ ਜਾਵੇ। ਸੋ ਮਹਾਂਪੁਰਸ਼ ਰਾਤ ਵਿਚਰਦੇ ਰਹਿੰਦੇ ਸਨ ਤੇ ਆਪ ਆ ਕਰਕੇ 3 ਵਜੇ ਘੜਿਆਲ ਖੜਕਾਉਂਦੇ ਸਨ। ਫਿਰ ਇੱਕ ਚਵੱਚਾ ਬਣਾਇਆ ਹੋਇਆ ਸੀ ਸਾਰੇ ਸੇਵਾਦਾਰਾਂ ਨੂੰ ਉਠਾ ਲੈਣਾ, ਸੇਵਾਦਾਰ ਵੀ ਬਚਨ ਦੇ ਅਧਿਕਾਰੀ ਸਨ। ਆਪ ਵੀ ਮਹਾਂਪੁਰਸ਼ਾਂ ਨੇ ਉਸ ਚਵੱਚੇ ਵਿਚ ਗਲਗਲ ਪਾਣੀ ਚ ਖੜ ਜਾਣਾ, ਸੇਵਾਦਾਰਾਂ ਨੂੰ ਵੀ ਸਿਆਲ ਦੇ ਮੇਨ ਨੇ ਇਸ ਤਰ੍ਹਾਂ ਭਾਈ ਜਲ ਧਾਰਾ ਕਰਾਉਣੀ, ਭਜਨ ਕਰਾਉਣਾ, ਜਾਪ ਕਰਾਉਣਾ। ਆਪ ਵਿਚ ਹਾਜ਼ਰ ਹੋਣ ਦੇ ਕਾਰਨ ਕੋਈ ਵੀ ਢਿੱਲ ਮੱਠ ਨਹੀਂ ਸੀ ਕਰਦਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਆਰਾਮ ਬਾਗ ਜੰਗਲ ਦੇ ਅੰਦਰ ਨਦੀ ਕਿਨਾਰੇ ਛੋਟੀਆਂ ਛੋਟੀਆਂ ਝੌਂਪੜੀਆਂ ਬੰਧਣੀਆਂ, ਸੇਵਾਦਾਰਾਂ ਨੂੰ ਜੁਦਾ ਜੁਦਾ ਬਿਠਾ ਕਰਕੇ ਸੋ ਨਿਤਨੇਮ ਵਿਚ ਲਾਉਣਾ, ਜਿਸ ਤਰ੍ਹਾਂ ਇੱਕ ਰਿਸ਼ੀਕੇਸ਼ ਹੁੰਦਾ ਇਸ ਤਰ੍ਹਾਂ ਰਿਸ਼ੀਕੇਸ਼ ਬਣਾ ਦੇਣਾ। ਫਿਰ ਮਹਾਂਪੁਰਸ਼ਾਂ ਨੇ ਸੇਵਾਦਾਰਾਂ ਨੂੰ ਕੁਝ ਹੱਠ ਯੋਗ ਤੇ ਸਹਿਯੋਗ ਦੇ ਵਿਚਾਰ ਵੀ ਸਮਝਾਏ। ਸੋ ਸੰਤ ਜਗਾ ਸਿੰਘ ਜੀ, ਕਠਾਰੀ ਸਾਹਿਬ ਅਤੇ ਗਿਆਨੀ ਜੋਧ ਸਿੰਘ ਜੀ ਇਹ ਤਕਰੀਬਨ ਇਕੱਠੇ ਹੀ ਹਰ ਖੁਆਲ ਆਏ ਹਨ। ਸੋ ਜਗਾ ਸਿੰਘ ਜੀ ਦੱਸਿਆ ਕਰਦੇ ਸਨ, ਉਹਨਾਂ ਦਾ ਨਗਰ ਬਿਹਾਲਾ ਸੀ, ਪਹਿਲਾਂ ਫੌਜ ਵਿਚ ਨੌਕਰੀ ਕੀਤੀ, ਮਨ ਭਰਾਮ ਹੋਇਆ। ਬਿਹਾਲੇ ਨਗਰ ਵਿਚ ਸੰਤ ਬਾਬਾ ਹੀਰਾ ਸਿੰਘ ਜੀ ਸਨ, ਜੋ ਗੁਲਾਬ ਸ਼ਾਹ ਮਹਿਲੀ ਵਾਲੇ ਮਹਾਂਪੁਰਸ਼ ਮਾਤਾ ਜੀਵਾ ਸ਼ਾਹ ਉਹਨਾਂ ਤੋਂ ਉਹਨਾਂ ਨੇ ਬਖਸ਼ਿਸ਼ ਪ੍ਰਾਪਤ ਕਰਕੇ ਆਪਣੇ ਨਗਰ ਬਿਹਾਲੇ ਵਿਚ ਭੋਰਾ ਬਣਾ ਕਰਕੇ ਅਸਥਾਨ ਬਣਾ ਕੇ ਮਹਾਨ ਤਪੱਸਿਆ ਕੀਤੀ ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਨਾਮ ਦੇ ਰਸੀਏ ਮਹਾਨ ਕਮਾਈ ਵਾਲੇ ਮਹਾਂਪੁਰਸ਼ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਇੱਕ ਵਾਰੀ ਵਿਚਾਰ ਹੋਈ ਬਾਬਾ ਜਵਾਲਾ ਸਿੰਘ ਦੀ। ਬਾਬੇ ਗੁਰਬਚਨ ਸਿੰਘ ਨੇ ਕਿਹਾ ਕਿ ਮਹਾਰਾਜ, ਇਸ ਵੇਲੇ ਕੋਈ ਮਹਾਂਪੁਰਸ਼ ਜਿਹੜਾ ਗੁਰਮੁਖ ਰੂਮ ਰੂਮ ਹਰ ਧਿਆਵੈ, ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਲਈ ਇੱਛਾ ਹੈ। ਬਾਬੇ ਬਿਹਾਲੇ ਵਾਲਿਆਂ ਦਾ ਨਾਮ ਪੇਸ਼ ਕੀਤਾ, ਬੇਨਤੀ ਕੀਤੀ। ਸੋ ਕਹਿਣ ਲੱਗੇ ਸਾਰਾ ਜਥਾ ਕੇਸੀ ਇਸ਼ਨਾਨ ਕਰਕੇ ਆਵੇ। ਸਾਰੇ ਸਿੰਘ ਮਹਾਂਪੁਰਸ਼ਾਂ ਸਮੇਤ ਗਏ। ਗਿਆਨੀ ਗੁਰਬਚਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਤਾਬਿਆ ਸਜੇ, ਬਾਕੀ ਸਿੰਘ ਦੁਆਲੇ ਜਿਵੇਂ ਚੰਦਰਮਾ ਦੁਆਲੇ ਤਾਰਿਆਂ ਦਾ ਮੰਡਲ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਮਹਾਰਾਜ ਚਰਨਾਂ ਵਿਚ ਸਜ ਗਏ। ਸੋ ਇੱਥੇ ਮਹਾਂਪੁਰਸ਼ਾਂ ਨੇ ਮਹਾਨ ਤਪੱਸਿਆ ਕੀਤੀ ਸੀ। ਤਪੱਸਿਆ ਦੇ ਪ੍ਰਮਾਣੂਆਂ ਦੇ ਪ੍ਰਭਾਵ ਨਾਲ ਸਾਰੇ ਹੀ ਜਥੇ ਦੀਆਂ ਸੁਨ ਸਮਾਧੀਆਂ ਲੱਗ ਗਈਆਂ ਤੇ ਚਾਰ ਚੁਫੇਰਿਓਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਤਨਕਾਰਾਂ ਤੇ ਸਰੀਰ ਵਿਚੋਂ ਵੀ ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵਿਦਿਆਰਥੀਆਂ ਸਮੇਤ ਇਹ ਬਚਨ ਕੀਤਾ ਕਿ ਸੰਤ ਬਾਬਾ ਹੀਰਾ ਸਿੰਘ ਨੂੰ ਅਕਾਲ ਪੁਰਖ ਨੇ ਕਿੰਨੀ ਉੱਚੀ ਅਵਸਥਾ ਦਿੱਤੀ ਹੈ ਕਿ ਰੋਮ ਰੋਮ ਧਿਆਵੇ ਦੀ ਅਵਸਥਾ ਇਨ੍ਹਾਂ ਨੂੰ ਪ੍ਰਾਪਤ ਨਹੀਂ। ਇਸ ਅਸਥਾਨ ਦੇ ਪ੍ਰਮਾਣੂਆਂ ਨਾਲ ਸਾਰੇ ਸਰੀਰਾਂ ਤੇ ਐਸਾ ਪ੍ਰਭਾਵ ਪਿਆ ਹੈ, ਉਹ ਧਰਤੀ ਵੀ ਭਾਈ ਗੋਬਿੰਦ ਗੋਬਿੰਦ ਧਿਆਉਂਦੀ ਹੈ, ਧਰਤ ਆਕਾਸ਼ ਪਤਾਲ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਸੋ ਇਸ ਪ੍ਰਕਾਰ ਦੀ ਭਾਈ ਅਵਸਥਾ ਜਿੱਥੇ ਨਾਮ ਜਪਿਆ ਜਾਂਦਾ ਉਸ ਧਰਤੀ ਦੇ ਕਣ ਕਣ ਵਿਚ ਵੀ ਉਸ ਪਰਮੇਸ਼ਰ ਦੇ ਨਾਮ ਦੀ ਤੁਨਕਾਰ ਸ਼ੁਰੂ ਹੋ ਜਾਂਦੀ ਹੈ। ਸੋ ਮਹਾਂਪੁਰਖ ਆਪ ਤੜਕੇ ਉਠਿਆ ਕਰਦੇ ਸਨ ਤੇ ਸਾਰੀ ਸੰਗਤ ਨੂੰ ਜਗਾਉਣਾ, ਅਭਿਆਸ ਵਿਚ ਲਾਉਣਾ, ਜਗਾ ਸਿੰਘ ਜੀ ਦਾ ਮਿਲਾਪ ਹੋਇਆ। ਮਹਾਂਪੁਰਸ਼ਾਂ ਦੇ ਦਰਸ਼ਨ ਲਈ ਆਏ। ਮਹਾਂਪੁਰਸ਼ਾਂ ਨੇ ਕਿਹਾ, ਜਗਾ ਸਿੰਘ ਕੀ ਕਾਰੋਬਾਰ ਕਰਦਾ? ਬੇਨਤੀਆਂ ਕੀਤੀਆਂ, ਕਹਿਣ ਲੱਗੇ, ਚੰਗਾ ਫਿਰ ਹੁਣ ਕੀ ਕਰਨਾ? ਕਹਿੰਦਾ ਜੀ ਕੋਈ ਨੌਕਰੀ ਜਾਂ ਕੋਈ ਟਰੱਕ ਚਲਾਵਾਂਗੇ। ਕਹਿਣ ਲੱਗੇ ਫਿਰ ਗੁਰੂ ਨਾਨਕ ਦੇ ਘਰ ਦੀ ਨੌਕਰੀ ਕਰ ਲਾ। ਜਗਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਮਹਾਂਪੁਰਸ਼ਾਂ ਨੇ ਡੇਰੇ ਦੀਆਂ ਚਾਬੀਆਂ, ਕੋਠਾਰ ਦੀ ਸੇਵਾ ਜਗਾ ਸਿੰਘ ਨੂੰ ਦੇ ਦਿੱਤੀ। ਸੋ ਸਾਰਾ ਖਜ਼ਾਨਾ ਉਸ ਨੇ ਸੰਭਾਲਣਾ, ਮਹਾਂਪੁਰਸ਼ਾਂ ਨੇ ਵਚਨ ਪੂਰਾ ਕੀਤਾ। ਸੋ ਫਿਰ ਸਾਰੀ ਜ਼ਿੰਦਗੀ ਉਹ ਸੇਵਾ ਵਿਚ ਰਹੇ। ਆਪਣੀ ਜ਼ਮੀਨ ਤੇ ਘਰ ਦੇ ਕੋਠੇ ਵੇਚ ਕਰਕੇ ਵੀ ਮਹਾਂਪੁਰਸ਼ਾਂ ਦੇ ਸਥਾਨ ਤੇ ਸੇਵਾ ਵਿਚ ਲਾ ਦਿੱਤੇ। ਬੜਾ ਲੰਮਾ ਸਮਾਂ ਉਹਨਾਂ ਨੇ ਮਹਾਂਪੁਰਸ਼ਾਂ ਦੇ ਸਥਾਨ ਦੀ ਬਿਨਾਂ ਗੈਰ ਹਾਜ਼ਰੀ ਤੋਂ ਸੇਵਾ ਨਿਭਾਈ। ਇਸ ਤਰ੍ਹਾਂ ਸੰਤ ਬਾਬਾ ਸਾਹਿਬ ਸਿੰਘ, ਸੋ ਇਹ ਵੀ ਬਾਬਾ ਈਸ਼ਰ ਸਿੰਘ ਜੀ ਦੀ ਸ਼ਰਨ ਵਿਚ ਆਏ। ਮਹਾਨ ਲੰਗਰ ਦੀ ਸੇਵਾ ਇਹਨਾਂ ਬਜ਼ੁਰਗਾਂ ਨੇ ਨਿਭਾਈ। ਲੰਗਰ ਦੀ ਪ੍ਰਸ਼ਾਦ ਦੀ ਮਾਇਆ ਬਾਬਾ ਸਾਹਿਬ ਸਿੰਘ ਸਾਂਭਦੇ ਸੀ। ਉਹਨਾਂ ਦਿਨਾਂ ਵਿਚ ਮਹਾਂਪੁਰਸ਼ਾਂ ਦੀ ਸਖ਼ਤ ਹਦਾਇਤ ਸੀ ਕਿ ਮਾਤਾ ਸ਼ਰੀਰ ਡੇਰੇ ਵਿਚ ਰਾਤ ਨਹੀਂ ਰਹਿ ਸਕਦੇ ਅਤੇ ਕੋਈ ਵੀ ਵਿਅੰਗਮ, ਸੋ ਆਈਆਂ ਹੋਈਆਂ ਬੀਬੀਆਂ ਨਾਲ ਬਚਨ ਨਹੀਂ ਕਰ ਸਕਦੇ ਹਨ। ਇੱਕੋ ਇੱਕ ਬਾਬਾ ਸਾਹਿਬ ਸਿੰਘ ਸੀ, ਡੇਰੇ ਵਿਚ ਕੋਈ ਲੈਣ ਦੇਣ ਹੋ ਜੀ ਨਾਲ ਤੇ ਮਾਤਾਵਾਂ ਨੂੰ ਬਾਬਾ ਜੀ ਨਾਲ ਬਜ਼ੁਰਗਾਂ ਨਾਲ ਬਚਨ ਕਰਨ ਦੀ ਆਗਿਆ ਸੀ, ਜਿਹੜੇ ਜਤਿੰਦਰ ਮਹਾਂਪੁਰਸ਼ ਸਨ। ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਨੂੰ ਸਿੰਘ ਸਕੇ ਕਿ ਬਾਬਾ ਈਸ਼ਰ ਸਿੰਘ ਜੀ ਹੈ ਤੇ ਭੈਣਾਂ ਨੂੰ ਖੁਸ਼ੀ ਹੁੰਦੀ ਹੈ, ਬਾਬਾ ਜੀ ਦਾ ਸਰੀਰ ਅਸ਼ਟਾ ਬੱਕਰ ਵਾਂਗੂ ਸੀ। ਸੋ ਭੈਣ ਨੇ ਕਿਹਾ, ਇਹਨਾਂ ਦੀ ਸ਼ਾਦੀ ਕਿਨ ਕਰਨੀ ਹੈ? ਬਿੰਗਾ ਬੋਲਾ ਹੈ। ਮਹਾਂਪੁਰਸ਼ਾਂ ਨੇ ਦੁਆਲੇ ਚਾਰ ਪਰਕੰਮੀਆਂ ਕੀਤੀਆਂ। ਕਹਿਣ ਲੱਗੇ, ਕਹੋ ਕਬੀਰ, ਹਮ ਵਿਆਹ ਚੱਲੇ ਹੈ ਪੁਰਖੇਕ ਭਗਵਾਨਾ, ਭਾਈ ਇਸ ਦੀ ਸ਼ਾਦੀ ਗੁਰੂ ਦੇ ਸ਼ਬਦ ਨਾਲ ਕਰਤੀ ਹੈ। ਸ਼ਾਦੀ ਨਾਲ ਮਿਲਾਪਦਾ ਹੈ, ਗੁਰੂ ਦੇ ਸ਼ਬਦ ਨੇ ਇਹਦੀ ਸੁਰਤ ਜੋੜਤੀ। ਬਾਬਾ ਸਾਹਿਬ ਸਿੰਘ ਕਹਿਣ ਲੱਗੇ, ਜਦੋਂ ਦਾ ਮਹਾਂਪੁਰਸ਼ਾਂ ਨੇ ਬਚਨ ਕੀਤਾ ਹੈ ਉਸ ਦਿਨ ਦਾ ਮੇਰੇ ਮਨ ਚ ਕਦੇ ਵੀ ਕੋਈ ਬਕਾਰ ਨਹੀਂ ਫੁਰਿਆ। ਐਸੀ ਉੱਚੀ ਸੁੱਚੀ ਅਵਸਥਾ ਬਖਸ਼ਿਸ਼ ਕਰ ਦਿੱਤੀ ਹੈ। ਇਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਗੁਰੂ ਕਾ ਬਚਨ ਦ੍ਰਿੜਤਾ ਨਾਲ ਕਮਾਇਆ ਅਤੇ ਬਿਨਾਂ ਗੈਰ ਹਾਜ਼ਰੀ ਤੋਂ ਜਿਉਂ ਡੇਰੇ ਆਏ ਇੱਕ ਦਿਨ ਵੀ ਗੈਰ ਹਾਜ਼ਰੀ ਨਹੀਂ, ਸਾਰੀ ਜ਼ਿੰਦਗੀ ਸੇਵਾ ਦੀ ਨਿਭਾਈ। ਔਰ ਸੂਰਵੀਰ ਬਚਨ ਕੇ ਬਲੀ ਐਸੇ ਮਹਾਂਪੁਰਸ਼ ਸਨ। ਸੋ ਸਾਰੀ ਕਮਾਈ ਕਰਦੇ ਸਾਰੀ ਜ਼ਿੰਦਗੀ ਡੇਰੇ ਵਿਚ ਬਤੀਤ ਕੀਤੀ। ਇਹ ਪੁਰਾਤਨ ਮੁਖੀ ਸੇਵਾਦਾਰਾਂ ਦੇ ਨਾਮ ਹਨ, ਹਜ਼ੂਰੀ ਸੇਵਾਦਾਰਾਂ ਦੇ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਾਬਾ ਈਸ਼ਰ ਸਿੰਘ ਸਾਹਿਬ ਸਾਧ ਸੰਗਤ ਜੀ ਬਚਨ ਦਿੱਤਾ ਸੀ ਕਿ ਅਸੀਂ ਹੁਣ ਅਲਵੇਲੀ ਕਿਰਿਆ ਵਿਚ ਰਿਹਾ ਕਰਾਂਗੇ। ਸੰਤ ਖੜਕ ਸਿੰਘ ਇਹ ਪਹਿਲਾਂ ਨਾਮ ਧਾਰੀਏ ਸਨ, ਫਿਰ ਬਾਬਾ ਜਵਾਲਾ ਸਿੰਘ ਦੀ ਸ਼ਰਨ ਵਿਚ ਆਏ। ਸੋ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜੇ ਹਰਖਵਾਲ ਨਗਰ ਦੇ ਅੰਦਰ ਇੱਕ ਮੱਠ ਸੀ ਜਿੱਥੇ ਲੋਕ ਉਸ ਮੱਠ ਦੀ ਪੂਜਾ ਕਰਦੇ ਸਨ। ਬਾਬਾ ਈਸ਼ਰ ਸਿੰਘ ਨੇ ਖੜਕ ਸਿੰਘ ਨੂੰ ਕਿਹਾ, ਖੜਕ ਸਿੰਘ ਤੈਨੂੰ ਤਾਂ ਜੋ ਜਿੱਥੇ ਲੋਕ ਉਸ ਮੱਠ ਦੀ ਪੂਜਾ ਕਰਦੇ ਸਨ। ਬਾਬਾ ਈਸ਼ਰ ਸਿੰਘ ਨੇ ਖੜਕ ਸਿੰਘ ਨੂੰ ਕਿਹਾ, ਖੜਕ ਸਿੰਘ ਤੈਨੂੰ ਤਾਂ ਜੋਧਾ ਜਾਣੀਏ ਜੇ ਮੱਠ ਪੁੱਟ ਦਵੇਂ ਲੋਕ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਛੱਡ ਕੇ ਪੁੱਠੇ ਪਾਸੇ ਲੱਗੇ ਹਨ। ਸਤਿਗੁਰਾਂ ਦਾ ਹੁਕਮ ਹੈ, ਗੁਰ ਮੜੀ ਮੱਠ ਭੁੱਲਣਾ ਮਾਨੇ ਖਾਲਸਾ ਤਾਂ ਹੀ ਨਖਾਲਸ ਜਾਣੇ। ਖੜਕ ਸਿੰਘ ਨੇ ਕੁਝ ਸਿੰਘਾਂ ਨੂੰ ਲੈ ਕੇ ਉਹ ਮੱਠ ਪੱਟ ਦਿੱਤਾ। ਜਿਹੜੇ ਮੱਠ ਵਾਲੇ ਸੀ ਬਾਕੀ ਸਿੰਘ ਤਾਂ ਦੌੜ ਗਏ, ਖੜਕ ਸਿੰਘ ਹੱਥ ਆ ਗਿਆ, ਕਾਫੀ ਮਾਰਿਆ। ਸੋ ਫਿਰ ਮਹਾਂਪੁਰਸ਼ਾਂ ਕੋਲ ਬਚਨ ਆਇਆ ਤੇ ਅਖੀਰ ਉਹਨਾਂ ਨੂੰ ਕੁਝ ਸੰਤਾਪ ਹੋਇਆ। ਮਹਾਂਪੁਰਸ਼ਾਂ ਦੇ ਚਰਨਾਂ ਚ ਆ ਕੇ ਬੇਨਤੀਆਂ ਕੀਤੀਆਂ ਕਿ ਸਾਨੂੰ ਬਖਸ਼ ਦਿਓ। ਕਹਿਣ ਲੱਗੇ, ਤੁਸੀਂ ਪੁੱਠੀਆਂ ਪੂਜਾ ਵਿਚ ਲੱਗ ਕੇ ਕਿਉਂ ਜਨਮ ਬਰਬਾਦ ਕਰਦੇ ਹੋ? ਪੂਜਾ ਅਕਾਲ ਦੀ ਪਰਚਾ ਸ਼ਬਦਾ ਦੀਦਾਰ ਖਾਲਸੇ ਦਾ ਆਤਮਾ ਗ੍ਰੰਥ ਸਰੀਰ ਪੰਥ ਵਿਚ ਇਹ ਸਤਿਗੁਰਾਂ ਦੇ ਹੁਕਮ ਹਨ। ਭਾਈ ਸ਼ਬਦ ਗੁਰੂ ਸੁਰਖ ਧੁਨ ਚੇਲਾ ਇਹਦੇ ਉਪਰ ਦ੍ਰਿੜ ਹੋਣਾ ਹੈ। ਖੜਕ ਸਿੰਘ ਨੂੰ ਚੋਟਾਂ ਜ਼ਿਆਦਾ ਲੱਗੀਆਂ ਸੀ, ਦੁੱਧ ਵਿਚ ਘਿਓ ਪਾ ਕੇ ਪਲਾਇਆ। ਕਹਿਣ ਲੱਗੇ, ਦੱਸ ਜੇ ਹੁਕਮ ਜੇ ਬਚਨ ਕਰੇ ਤੇ ਇਹਨਾਂ ਨੂੰ ਕੋਈ ਦੈਵੀ ਸਜ਼ਾ ਦੇਜੇ। ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਸਮੱਤ ਹੀ ਬਖਸ਼ ਦਿਓ। ਜੇ ਮੇਰੇ ਸੱਟਾਂ ਖਾਣਾ ਵੀ ਇਹ ਮਨਮਤ ਦੀ ਪੂਜਾ ਤਿਆਗ ਕਰ ਜਾਣ ਤੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ। ਮਹਾਂਪੁਰਸ਼ਾਂ ਦੀ ਇਹ ਬਚਨ ਸੁਣ ਕੇ ਖੇਮਾ ਵਾਲੇ ਬੜੀ ਪ੍ਰਸੰਨਤਾ ਹੋਈ, ਥੋੜੇ ਦਿਨਾਂ ਚ ਰਾਜੀ ਹੋ ਗਏ। ਫਿਰ ਇਹ ਡੇਰੇ ਦੀ ਸੇਵਾ ਨਿਭਾਉਂਦੇ ਰਹੇ, ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ। महापुरुषां ने आग्या करके बाबा हीरा सिंह दा शरीर जदों बिरद हो गया उन्हां दी अर्दल विच भेज दिता कि जद तक उन्हां दा शरीर सेवा निभांदे रहे ऋषि हरबंस सिंह जी नूं वी कुछ समा बाबा हीरा सिंह जी दी सेवा विच छड्या सी। सो बाबा ईश्वर सिंह साहिब ने वचन कीता कि असी हुण संसार तों अकाल चलाना करना चाहुंदे हां, दशहरे वाले दिन शरीर छड्डना है। महापुरुष जानी जान हुंदे हन। बाबा ज्वाला सिंह कहण लगे महाराज आपने आग्या बख्शिश कीती सी कि असी 10 साल दर्शन देंगे। कहण लगे ओ 10 साल पूरे हो गए हन। फिर दशहरे ते आप दा हुक्म सी अखंड पाठ साहिब ते लंगर दीवान करन दा, असी उथे आप दे वचना मुताबक जाना है। कहण लगे कोई बस होवे बिना बाड़ी तो साडा मंजा विच डाया जाए, असी लिट के असी भी चमकौर साहिब जावांगे अते उथे ही अपने शरीर दा त्याग करांगे। दसम पातशाह दे पावन चरणा विच जदों नूं बिणगां वाले सरदार जग सिंह सो उन्हां ने नवी गड्डी हल लई सी बाड़ी रे महापुरशां दे स्थान ते हाजरी भरन आए। बाबा जी दा उस गड्डी विच मंजा डाया। सो बाबा जी सिंघां समेत महापुरशां दे नाल उथे चले गए। अखंड पाठ साहिब प्रारंभ कीते गए। महापुरशां ने चोज वरताया ज्ञानी जोत सिंह जी सेवा विच सन। सो वचन कीते कि असी हुण शरीर त्याग देना है ते संगत विच जार ना करियो नहीं बरसी होवेगी। जदों अखंड पाठ साहिब दे भोग पै जाण लंगर दी संपूर्णता हो जाए फिर साडा शरीर हर खुआल डेरे लै आउणा अते गुरुद्वारा साहिब दे सामने चवान विच उथे पाए संस्कार करना ते जिनी भगूती है ओह कीरतपुर साहिब प्रवाह कर देणी अते कोई मटी नहीं बनाउणी, गुरु का निशान चला देना। सो महापुरशां ने भाई अपनी इच्छा दे मुताबक फिर चमकौर साहिब शरीर त्यागया अते जिवें ओह आग्या कर गए सन अखंड पाठ साहिब लंगर दी संपूर्णता तों बाद महापुरशां दे शरीर नूं हर खुआल लिआंदा गया। सारी संगत विच हाहाकार मच गई कि महापुरशां ने की चोज वरताया। विधि पूर्वक इलाके दे सारे महापुरश एकत्रित होए। संत बाबा बिशन सिंह, संत बाबा हरी सिंह कहारपुर आले, बाबा त्रिलोक सिंह साहिब, संत पुरदमन सिंह पद्दी वाले, संत बाबा संपूर्ण सिंह जी बिलासपुर आले महापुरश आए। विधि पूर्वक महापुरशां दा भाई अंतम क्रिया कीती। महोशा जग भंडारा होया अते सारी भूती कीरतपुर साहिब प्रवाह कीती गई छेवें पातशाह दे चरण च पतालपुरी ते उथे भी अखंड पाठ लंगर जग होए। इथे महापुरशां दे दसे मुताबक एवी मटियां दी लोग पूजा करदे हन गुरु का निशान चलाउणा। सो उथे साध संगत जी महापुरशां दे वचना मुताबक गुरु का निशान चलाया गया जो अज तक चुल रहा झूलते निशान रहे पंथ महाराज के। महापुरश ज्वाला सिंह आदि सो लो लंगर दे नाम ही लाई है ते कोई व्यंगम अपने नां नहीं लवा सकदा, सेवा ही कर सकदा है। सो साध संगत करदे सन के डेरा गुरु नानक दा महंत बाबा ईश्वर सिंह जी ते सेवादार समूह संगत ते ज्वाला सिंह चौकीदार भाव इस तरह निर्माणता दे वचन करया करदे सन। सो साध संगत जी बाबा ईश्वर सिंह जी जद तक डेरे विच रहे महापुरश भी काफी हाजरी डेरे विच रख्या करदे सन। महापुरशां दे ज्योति जोत समा जाण तों बाद फिर चले जाणा महापुरशां दे स्थान ते। इसे प्रकार फिर एक वेरी महापुरश चुप कीते शिमले वल चले गए। उस वेले डेरे विच सो संत बाल सिंह ते संत जनक सिंह ये सेवादार भी आ गए सन ते पाकिस्तान बन तों बाद होर बेअंत सेवादार भाई आए। संत पाखर सिंह, संत अमर सिंह मझां वाला, संत स्वर्ण सिंह रागी सिंह। सो इसे प्रकार साध संगत जी ਤੇ ਸੰਤ ਦਿਦਾਰ ਸਿੰਘ ਸੋ ਖੇਤੀ ਵਾਲਾ, ਇਸ ਤਰ੍ਹਾਂ ਮਹਿੰਦਰ ਸਿੰਘ ਟਰੈਕਟਰ ਵਾਲਾ, ਹੋਰ ਬੇਅੰਤ ਸੇਵਾਦਾਰ ਆ ਗਏ ਸਨ ਸੰਤ ਬਾਬਾ ਮਹਿੰਦਰ ਸਿੰਘ ਜੀ, ਜੋ ਮਹਾਂਪੁਰਸ਼ਾਂ ਦੇ ਗੜਵਈ ਰਹੇ ਹਨ। ਪਹਿਲੇ ਗੜਵਈ ਬਾਬਾ ਗਜਨ ਸਿੰਘ, ਫਿਰ ਸੰਤ ਮਹਿੰਦਰ ਸਿੰਘ ਜੀ ਮਹਾਂਪੁਰਸ਼ਾਂ ਦੇ ਗੜਵਈ ਵੀ ਅਤੇ ਲਾਂਗਰੀ ਵੀ, ਕਿਉਂਕਿ ਜਦੋਂ ਸਰੀਰ ਵਿਰਧ ਸੀ ਫਿਰ ਮਹਾਂਪੁਰਸ਼ਾਂ ਦੀ ਇੱਛਾ ਦੇ ਮੁਤਾਬਕ ਲੰਗਰ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਤਿਆਰ ਕਰਕੇ ਛਕਾਉਣਾ ਅਤੇ ਅਰਦਲ ਦੀ ਹਜ਼ੂਰੀ ਸੇਵਾ ਕਰਨੀ। ਬਾਬਾ ਦੀਦਾਰ ਸਿੰਘ ਜੀ, ਬਾਬੂ ਕਾਨ ਸਿੰਘ ਜੀ ਔਰ ਬਾਬਾ ਗਜਨ ਸਿੰਘ ਜੀ, ਸੰਤ ਮਹਿੰਦਰ ਸਿੰਘ ਜੀ ਤੇ ਸੂਬੇਦਾਰ ਉਜਾਗਰ ਸਿੰਘ ਜੀ ਢਿਲਵਾਂ ਵਾਲੇ, ਇਹ ਮਹਾਂਪੁਰਸ਼ਾਂ ਦੇ ਹਜ਼ੂਰੀ ਸੇਵਾਦਾਰ ਸਨ। ਤੇ ਕਦੇ ਕਦੇ ਸੰਤ ਮੱਖਣ ਸਿੰਘ ਜੀ, ਇਨ੍ਹਾਂ ਨੇ ਵੀ ਨਾਲ ਜਾਣਾ, ਜਿਹੜੇ ਗਿਆਨੀ ਹਰੀ ਸਿੰਘ ਜੀ ਦੇ ਨਾਲ ਕਥਾ ਪੜਿਆ ਕਰਦੇ ਸਨ। ਅਤੇ ਬਾਬਾ ਈਸ਼ਰ ਸਿੰਘ ਜੀ ਯਾਦ ਵਿਚ 101 ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਸੀ। ਬੜੇ ਨਿਤਨੇਮੇ ਔਰ ਅਭਿਆਸੀ ਸੱਜਣ ਸਨ, ਗੁਰਮੁਖ ਪਿਆਰੇ। ਸੰਤ ਗੁਰਬਖਸ਼ ਸਿੰਘ ਜੀ ਸੋ ਲਾਂਗਰੀ ਸਿੰਘ ਇਹ ਸੇਵਾਦਾਰ ਡੇਰੇ ਵਿਚ ਆ ਗਏ ਸਨ। ਸੋ ਸਾਧ ਸੰਗਤ ਜੀ, ਮਹਾਂਪੁਰਸ਼ ਸ਼ਿਮਲੇ ਦਾ ਇਲਾਕੇ ਚ ਇਕ ਖਲੀਣੀ ਖੱਡ ਹੈ, ਉਥੇ ਚਲੇ ਗਏ। 40 ਦਿਨ ਫਿਰ ਮੂਲ ਮੰਤਰ ਦਾ ਗੁਪਤ ਜਾਪ ਕੀਤਾ। ਇਸੇ ਤਰ੍ਹਾਂ ਇਕ ਵਾਰੀ ਪੂਨੇ ਕਿਰਕੀ ਦੀ ਪਹਾੜੀ ਹੈ, ਉਥੇ ਸੰਨਿਆਸੀ ਸਾਧੂਆਂ ਦੇ ਆਸ਼ਰਮ ਹਨ, ਬੜੀ ਇਕਾਂਤ ਜਗ੍ਹਾ ਹੈ। ਇੱਥੇ ਵੀ 40 ਦਿਨ ਮਹਾਂਪੁਰਸ਼ਾਂ ਨੇ ਬੜਾ ਮਹਾਨ ਜਪ ਕੀਤਾ। ਸੰਤ ਬਾਬਾ ਮਹਿੰਦਰ ਸਿੰਘ ਜੀ ਦੱਸਿਆ ਕਰਦੇ ਸਨ ਕਿ ਮੇਰਾ ਡੇਰਾ ਪੂਰੇ ਮੀਲ ਕਲਵਾਇਆ ਸੀ ਆਪ ਮਹਾਂਪੁਰਸ਼ ਕੱਲੇ, ਕਈ ਵਾਰੀ ਮੈਂ ਹੌਲੀ ਹੌਲੀ ਚਲੇ ਜਾਣਾ, ਮਹਾਂਪੁਰਸ਼ਾਂ ਦੇ ਸਰੀਰ ਚੋਂ ਦੂਰੋਂ ਹੀ ਨਾਮ ਦੀਆਂ ਪੁਨਕਾਰਾਂ ਸੁਣਾਈ ਦੇਣੀਆਂ, ਭਾਵੇਂ ਮੈਂ ਦਬਵੇਂ ਪੈਰ ਜਾਣਾ ਪਰ ਫਿਰ ਵੀ ਉਹ ਜਾਣੀ ਜਾਣ, ਉਦੋਂ ਆਵਾਜ਼ ਬੰਦ ਹੋ ਜਾਣੀ। ਫਿਰ ਮਹਾਂਪੁਰਸ਼ਾਂ ਨੇ ਕਿਹਾ, ਭਾਈ ਹੁਣ ਵੇਲੇ ਕੁ ਵੇਲੇ ਸਾਡੇ ਕੋਲ ਨਾ ਆਇਆ ਕਰੋ, ਕਈ ਵਾਰੀ ਗੈਬੀ ਰੂਹਾਂ ਆਪਣਾ ਤਫਾ ਮਾਰ ਜਾਂਦੀਆਂ ਹਨ, ਕਿਉਂਕਿ ਅੰਨ ਖਾਣ ਵਾਲੇ ਸਰੀਰ